ਗੁਰੂ ਦਾ ਲੰਗਰ ਅਤੁੱਟ ਹੈ। ਅਜੇ ਸੰਤ ਜੀ ਮਹਾਰਾਜ ਨੂੰ ਰਾੜੇ ਦੀ ਢੱਕੀ ਵਿੱਚ ਆਇਆ ਥੋੜਾ ਹੀ ਸਮਾਂ ਹੋਇਆ ਸੀ। ਇਤਨੇ ਅਰਸੇ ਵਿੱਚ ਕੁਝ ਕੁ ਕਮਰੇ ਵੀ ਬਣ ਗਏ ਅਤੇ ਗੁਰੂ ਕਾ ਲੰਗਰ ਵੀ ਬਾਹਰ ਹੀ ਤਿਆਰ ਹੋਣ ਲੱਗ ਪਿਆ। ਬਾਹਰੋਂ ਯਾਤਰੂ ਵੀ ਦਰਸ਼ਨ ਮੇਲੇ ਵਾਸਤੇ ਰੋਜ਼ ਹੀ ਆਉਂਦੇ ਸਨ। ਉਹਨਾਂ ਵਿੱਚੋਂ ਗੁਰੂ ਦਰਬਾਰ ਵਿੱਚ ਅਰਦਾਸ ਕੀਤਿਆਂ ਅਤੇ ਮਹਾਂਪੁਰਸ਼ਾਂ ਦੇ ਬਚਨਾਂ ਦੁਆਰਾ ਕਈ ਕੋ ਸਰਦਾਵਾਨਾਂ ਦੀਆਂ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ, ਜਿਸ ਕਰਕੇ ਉਹਨਾਂ ਦੀ ਹੋਰ ਵੀ ਗੁਰੂ ਘਰ ਤੇ ਸ਼ਰਧਾ ਵਧਦੀ ਅਤੇ ਤਨੋ ਮਨੋ ਸੇਵਾ ਕਰਦੇ। ਇੱਕ ਸਮੇਂ ਰਾਏਪੁਰ ਗੁਜਰਵਾਲ ਦੇ ਕਈ ਮਾਈ ਭਾਈ ਪ੍ਰੇਮੀ ਨਹਿਰ ਦੇ ਕੰਢੇ ਕੰਢੇ ਪੈਦਲ ਚੱਲ ਕੇ ਇਹਨਾਂ ਪਿੰਡਾਂ ਵਿੱਚ ਦੀ ਕਿਸੇ ਸੰਬੰਧੀ ਦੇ ਅੱਗੇ ਜਰਗ ਰੌਣੀ ਮਕਾਨ ਜਾ ਰਹੇ ਸਨ, ਜਿੱਥੇ ਰਸਤੇ ਵਿੱਚ ਕੱਲੇ ਲੰਘਣ ਵਾਲੇ ਮਨੁੱਖ ਨੂੰ ਦਿਨ ਦੇ ਸਮੇਂ ਵੀ ਭਾਇ ਆਉਂਦਾ। ਉਸ ਟੱਕ ਵਿੱਚ ਬਣੀ ਹੋਈ ਸੋਹਣੀ ਰਚਨਾ ਤੱਕੀ ਤਾਂ ਡੰਗਰ ਪਸ਼ੂ ਚਾਰਨ ਵਾਲੇ ਮੁੰਡਿਆਂ ਨੂੰ ਪੁੱਛਿਆ, ਇੱਥੇ ਕੌਣ ਆਇਆ ਹੈ? ਉਹਨਾਂ ਨੇ ਦੱਸਿਆ ਇੱਥੇ ਸੰਤ ਰਹਿੰਦੇ ਹਨ। ਉਹ ਫੇਰ ਕਹਿਣ ਲੱਗੇ, ਇਹ ਕਿੱਥੋਂ ਆਏ ਹਨ? ਕਿਤਨਾ ਕੁ ਸਮਾਂ ਹੋਇਆ ਹੈ ਇੱਥੇ ਰਹਿੰਦਿਆਂ ਨੂੰ? ਇਹਨਾਂ ਮੁੰਡਿਆਂ ਵਿੱਚੋਂ ਜੋ ਕਈ ਪਿੰਡਾਂ ਦੇ ਸਨ, ਰੋਜ਼ ਹੀ ਨਹਿਰ ਦੇ ਕੰਢੇ ਢੱਕੀ ਵਿੱਚ ਮਾਲ ਚਾਰਨ ਆਉਂਦੇ। ਖਲੋਟੀ ਪਿੰਡ ਦਾ ਇੱਕ ਬਜ਼ੁਰਗ ਸੀ, ਉਹ ਕਹਿੰਦਾ, ਇਹ ਰੇਰੂ ਸਾਹਿਬ ਵਾਲੇ ਸੰਤਾਂ ਦੇ ਸੇਵਕ ਸਨ, ਇੱਕ ਉਹਨਾਂ ਦੀ ਘੋੜੀ ਸੰਭਾਲਦਾ ਸੀ, ਇੱਕ ਹਰ ਸਮੇਂ ਨਾਲ ਰਹਿ ਕੇ ਸੇਵਾ ਕਰਦਾ ਹੁੰਦਾ ਸੀ। ਇਹਨਾਂ ਵਿੱਚੋਂ ਕਈ ਕੁ ਸੱਜਣ ਰੇਰੂ ਸਾਹਿਬ ਵਾਲੇ ਸੰਤਾਂ ਦੇ ਸਤਸੰਗੀ ਸਨ। ਉਹ ਆਪਸ ਵਿੱਚ ਕਹਿਣ ਲੱਗੇ, ਕੱਲ ਵਾਪਸ ਆਉਂਦੇ ਆਪਾਂ ਵੀ ਇਹਨਾਂ ਦਾ ਦਰਸ਼ਨ ਕਰਾਂਗੇ। ਇਉਂ ਕਹਿ ਕੇ ਉਹ ਅੱਗੇ ਨੂੰ ਤੁਰ ਪੈ ਗਏ। ਦੂਸਰੇ ਦਿਨ ਕਿਸੇ ਪ੍ਰੇਮੀ ਨੇ ਗੁਰੂ ਕੇ ਲੰਗਰ ਵਿੱਚ 250 ਰੁਪਇਆ ਦਾ ਪ੍ਰਸ਼ਾਦ ਕਰਵਾਇਆ। ਪਾਸ ਸਸਤੇ ਸਨ, 2.5-3 ਸੇਰ ਪੱਕੇ ਘਿਓ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ। ਅਸਥਾਨ ਤੇ ਰਹਿਣ ਵਾਲੇ ਪ੍ਰੇਮੀ ਤਾਂ ਥੋੜੇ ਹੀ ਸਨ, ਪਰ ਡੰਗਰ ਪਸ਼ੂ ਚਾਰਨ ਵਾਲੇ ਕਈ ਪਿੰਡਾਂ ਦੇ ਪ੍ਰੇਮੀ ਰੋਜ਼ ਹੀ ਨਹਿਰ ਦੇ ਕਿਨਾਰੇ ਆ ਜਾਂਦੇ। ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਅੱਜ ਇੱਥੇ ਕੜਾਹ ਪ੍ਰਸ਼ਾਦ ਬਣਿਆ ਹੈ। ਉਹ ਵੀ ਲੰਗਰ ਵਿੱਚ ਆ ਗਏ। ਇਤਨੇ ਨੂੰ ਉਹ ਰਾਏਪੁਰ ਗੁਜਰਵਾਲ ਦੇ ਪ੍ਰੇਮੀ ਵੀ ਮਕਾਨ ਤੋਂ ਵਾਪਸ ਮੁੜ ਆਏ। ਦੁਪਹਿਰ ਦੇ ਸਮੇਂ ਹਜ਼ੂਰ ਦਾ ਦਰਸ਼ਨ ਕੀਤਾ, ਭਾਵਨਾ ਨਾਲ ਮੱਥਾ ਟੇਕਿਆ। ਸੰਤ ਜੀ ਮਹਾਰਾਜ ਨੇ ਸੁੱਖ ਆਨੰਦ ਪੁੱਛੀ ਤੇ ਆਖਿਆ, ਭਾਈ ਗੁਰੂ ਕਾ ਲੰਗਰ ਤਿਆਰ ਹੈ, ਪਹਿਲਾਂ ਪ੍ਰਸ਼ਾਦ ਛਕੋ। ਉਹਨਾਂ ਨੇ ਕਿਹਾ ਕਿ ਸਤ ਵਚਨ ਜੀ। ਇਉਂ ਇਹ ਵੀ ਆਗਿਆ ਪਾ ਕੇ ਪੰਗਤ ਵਿੱਚ ਆ ਬੈਠੇ। ਬਹੁਤਾ ਇਕੱਠ ਦੇਖ ਕੇ ਲੰਗਰ ਦਾ ਸੇਵਾਦਾਰ ਘਾਬਰ ਗਿਆ ਕਿ ਮੇਰੇ ਪਾਸ ਤਾਂ ਇਤਨਾ ਸਮਾਨ ਤਿਆਰ ਨਹੀਂ, ਨਾ ਅੰਦਰ ਰਾਸ਼ਨ ਹੀ ਪਿਆ ਹੈ, ਨਹੀਂ ਤਾਂ ਛੇਤੀ ਨਾਲ ਫੁਲਕਾ ਹੀ ਬਣ ਜਾਵੇ, ਨਾ ਇਹਨਾਂ ਨੂੰ ਜਵਾਬ ਹੀ ਦਿੱਤਾ ਜਾ ਸਕਦਾ ਹੈ, ਸੋ ਕਿਵੇਂ ਕਰਾਂ? ਉਹ ਛੋਟੇ ਸੰਤਾਂ ਦੇ ਪਾਸ ਗਿਆ ਤੇ ਅਰਜ ਕੀਤੀ, ਮਹਾਰਾਜ ਲੰਗਰ ਵਿੱਚ ਸੰਗਤ ਬਹੁਤ ਬੈਠੀ ਹੈ, ਕੜਾਹ ਪ੍ਰਸ਼ਾਦ ਥੋੜਾ ਬਣਿਆ ਹੈ, ਹੋਰ ਵੀ ਰਾਸ਼ਨ ਨਹੀਂ, ਆਪ ਜੀ ਦਾ ਕੀ ਹੁਕਮ ਹੈ? ਸੰਤ ਜੀ ਕਹਿਣ ਲੱਗੇ, ਭਲਿਆ, ਇਹ ਗੁਰੂ ਦਾ ਲੰਗਰ ਹੈ, ਤੈਨੂੰ ਕਾਹਦੀ ਚਿੰਤਾ ਹੈ? ਤੂੰ ਸਤਨਾਮ ਕਹਿ ਕੇ ਵਰਤਾਈ ਜਾ, ਇਹ ਮੁੱਕੇਗਾ ਨਹੀਂ। ਗੁਰੂ ਨਾਨਕ ਦਾ ਭੰਡਾਰਾ ਤੁੱਟ ਹੈ, ਆਪਣਾ ਦੀ ਆਪੇ ਹੀ ਇਲਾਜ ਰੱਖੇਗਾ, ਜਿਸ ਕਾ ਕਾਰਜ ਤਨਹੀਂ ਕੀ ਆ, ਮਾਨਸ ਕਿਆ ਵਿਚਾਰਾ ਰਾਮ। ਪਰ ਉਹ ਐਸਾ ਡਰਿਆ ਕਿ ਇੱਕ ਵਾਰੀ ਸੰਤਾਂ ਨੂੰ ਬੇਨਤੀ ਕਰਕੇ ਫੇਰ ਅੰਦਰੋਂ ਹੀ ਨਾ ਨਿਕਲੇ। ਛੋਟੇ ਸੰਤਾਂ ਨੇ ਵੱਡਿਆਂ ਪਾਸ ਜਾ ਕੇ ਆਖਿਆ, ਮਹਾਰਾਜ ਉਹ ਤਾਂ ਡਰ ਗਿਆ ਹੈ, ਹੁਣ ਤੁਸੀਂ ਆਪ ਜਾ ਕੇ ਵਰਤਾਓ। ਵੱਡੇ ਸੰਤਾਂ ਨੇ ਛੋਟਿਆਂ ਨੂੰ ਕਿਹਾ, ਤੁਸੀਂ ਲੰਗਰ ਦੇ ਇੰਚਾਰਜ ਹੋ, ਜਾ ਕੇ ਆਪਣੀ ਡਿਊਟੀ ਆਪ ਸੰਭਾਲੋ। ਉਸ ਸਮੇਂ ਛੋਟੇ ਸੰਤ ਜੀ ਲੰਗਰ ਵਿੱਚ ਆ ਗਏ ਤੇ ਅੰਦਰ ਬੈਠੇ ਲਾਂਗਰੀ ਨੂੰ ਆਵਾਜ਼ ਮਾਰੀ, ਭਲਿਆ ਲੋਕਾ, ਤੂੰ ਡਰਨਾ, ਅਸੀਂ ਵਰਤਾਉਂਦੇ ਹਾਂ, ਇਹ ਤਾਂ ਅਟੁੱਟ ਖਜ਼ਾਨਾ ਹੈ, ਪਰ ਨਿੱਚਾ ਹੋਣਾ ਚਾਹੀਦਾ ਹੈ। ਸੰਤਾਂ ਦੀ ਆਵਾਜ਼ ਸੁਣ ਕੇ ਉਹ ਬਾਹਰ ਆ ਗਿਆ ਅਤੇ ਪ੍ਰਸ਼ਾਦ ਵਾਲਾ ਵਾਟਾ ਅੱਗੇ ਕਰਕੇ ਅਰਜ ਕੀਤੀ, ਮਹਾਰਾਜ ਮੇਰੇ ਕੋਲ ਤਾਂ ਸਿਰਫ ਇਹੋ ਕੁਝ ਹੈ। ਸੰਤ ਜੀ ਹੱਸੇ ਅਤੇ ਆਖਿਆ, ਇਹ ਤਾਂ ਬਹੁਤ ਹੈ, ਗੁਰੂ ਭਲੀ ਕਰੇਗਾ। ਉਸ ਸਮੇਂ ਸੰਤ ਜੀ ਨੇ ਆਪਣਾ ਕਮਰ ਕਸਾ ਲਾ ਕੇ ਬਾਟੇ ਉੱਪਰ ਮਾਲਾ ਪਾ ਲਿਆ ਤੇ ਪੰਗਤ ਵਿੱਚ ਆ ਕੇ ਜਿੱਥੇ 100 ਕੋ ਪ੍ਰੇਮੀ ਬੈਠਾ ਸੀ ਆਖਿਆ, ਲਓ ਬਈ ਸੱਜਣੋ, ਤੁਸੀਂ ਦਾਲ ਰੋਟੀ ਤਾਂ ਆਪਣੇ ਘਰ ਰੋਜ਼ ਹੀ ਛਕਦੇ ਹੋ, ਅੱਜ ਗੁਰੂ ਕੇ ਲੰਗਰ ਦਾ ਖੁੱਲਾ ਕੜਾਹ ਪ੍ਰਸ਼ਾਦ ਛਕੋ, ਕਿਸੇ ਨੇ ਸੰਕੋਚ ਨਹੀਂ ਕਰਨਾ। ਇਉਂ ਆ ਕੇ ਉਸ ਹੀ ਬਾਟੇ ਵਿੱਚੋਂ ਦੋ ਦੋ ਤਿੰਨ ਤਿੰਨ ਵਾਰੀ ਪੁੱਛ ਕੇ ਸਭਨਾਂ ਨੂੰ ਤ੍ਰਿਪਤ ਕਰ ਦਿੱਤਾ, ਪਰ ਬਾਟਾ ਫੇਰ ਵੀ ਉਸੇ ਤਰ੍ਹਾਂ ਭਰਿਆ ਰਿਹਾ, ਮਾਨੋ ਕਬੀਰ ਦਾ ਭੰਡਾਰ ਆ ਖੁੱਲਿਆ। ਫੇਰ ਸੰਤ ਜੀ ਨੇ ਲਾਂਗਰੀ ਨੂੰ ਕਿਹਾ ਕਿ ਇਸ ਦੇ ਉੱਪਰੋਂ ਰੁਮਾਲ ਨਾ ਲਾਹੀ, ਮੂਲ ਮੰਤਰ ਦਾ ਪਾਠ ਕਰਦਿਆਂ ਸ਼ਾਮ ਤੱਕ ਵਰਤਾਈ ਜਾ, ਇਸੇ ਤਰ੍ਹਾਂ ਭਰਿਆ ਹੀ ਰਹੇਗਾ। ਇਉਂ ਆ ਕੇ ਸੰਤ ਜੀ ਮਹਾਰਾਜ ਤਾਂ ਆਪਣੇ ਕਮਰੇ ਨੂੰ ਚੱਲ ਗਏ ਅਤੇ ਉਸ ਬਾਟੇ ਵਿੱਚੋਂ ਸ਼ਾਮ ਤੱਕ ਕੜਾਹ ਪ੍ਰਸ਼ਾਦ ਵਰਤਦਾ ਰਿਹਾ। ਦੇਖਣ ਵਾਲੇ ਹੈਰਾਨ ਸਨ, ਕਈ ਡੰਗਰ ਚਾਰਨ ਵਾਲੇ ਮੁੰਡੇ ਦੋ ਦੋ ਵਾਰ ਆ ਕੇ ਛੱਕ ਗਏ, ਪਰ ਫੇਰ ਵੀ ਭੰਡਾਰਾ ਟੁੱਟ ਰਿਹਾ। ਉਸ ਸਮੇਂ ਕਈ ਪਿੰਡਾਂ ਦੇ ਪ੍ਰੇਮੀ, ਜਿਨ੍ਹਾਂ ਨੂੰ ਇਹ ਪਤਾ ਸੀ ਕਿ ਸਿਰਫ 250 ਰੁਪਿਆਂ ਦਾ ਹੀ ਪ੍ਰਸ਼ਾਦ ਬਣਿਆ ਸੀ, ਇਹ ਇਤਨਾ ਕਿਵੇਂ ਵਧਦਾ ਗਿਆ, ਉਹ ਦੇਖਣ ਵਾਸਤੇ ਸ਼ਾਮ ਤੱਕ ਉੱਥੇ ਬੈਠੇ ਰਹੇ ਅਤੇ ਹੈਰਾਨ ਹੁੰਦੇ ਸਨ ਕਿ ਇਤਨੀ ਬਰਕਤ ਅਜੇ ਤੱਕ ਇਹ ਮੁੱਕਿਆ ਹੀ ਨਹੀਂ। ਉਹਨਾਂ ਵਿੱਚੋਂ ਇਹ ਪ੍ਰਤੱਖ ਸ਼ਕਤੀ ਦੇਖ ਕੇ ਕਈ ਕੋ ਪ੍ਰੇਮੀ ਪੂਰਨ ਸ਼ਰਧਾਲੂ ਬਣ ਗਏ। ਉਹਨਾਂ ਨੇ ਜਾ ਕੇ ਆਪਣੇ ਪਿੰਡਾਂ ਵਿੱਚ ਹੋਰ ਲੋਕਾਂ ਨੂੰ ਦੱਸਿਆ ਕਿ ਇਹੋ ਜਿਹੇ ਪੂਰਨ ਮਹਾਂਪੁਰਸ਼ ਆਏ ਹਨ ਜਿਨ੍ਹਾਂ ਦੀ ਅਸੀਂ ਆਪਣੇ ਅੱਖੀਂ ਕਰਾਮਾਤ ਦੇਖੀ ਹੈ। ਫਿਰ ਤਾਂ ਦਰਸ਼ਨਾਂ ਵਾਸਤੇ ਇਲਾਕਾ ਹੀ ਉਲਟ ਪਿਆ। ਬਹੁਤ ਸਾਰੇ ਵਡਭਾਗੀ ਭਾਵਨਾ ਸਹਿਤ ਹੋ ਕੇ ਗੁਰੂ ਕੇ ਲੰਗਰ ਵਾਸਤੇ ਰਾਸਤਾ ਲਿਆਉਣ ਲੱਗੇ। ਕਈ ਤਾਂ ਪੱਕੇ ਹੀ ਜੂਰੀ ਵਿੱਚ ਰਹਿਣ ਲੱਗ ਪਏ ਅਤੇ ਉਹਨਾਂ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਗੁਰਚਰਨਾਂ ਵਿੱਚ ਬਤੀਤ ਕੀਤਾ। ਉਹਨਾਂ ਵਿੱਚੋਂ ਇੱਕ ਪ੍ਰੇਮੀ ਨੇ, ਜਿਸ ਦਾ ਨਾਮ ਦਾਤਾ ਸੀ, ਆਪਣੀ ਜਵਾਨੀ ਇਹ ਪ੍ਰਸੰਗ ਲੇਖਕ ਨੂੰ ਦੱਸਿਆ ਕਿ ਮੈਂ ਉਸ ਦਿਨ ਪੰਗਤ ਦੇ ਵਿੱਚ ਬੈਠਾ ਸਾਂ ਅਤੇ ਦੇਖਣ ਵਾਸਤੇ ਸ਼ਾਮ ਤੱਕ ਉੱਥੇ ਹੀ ਰਿਹਾ। ਮੇਰਾ ਸਿਰ ਮੋਨਾ ਤੇ ਕੰਨਾਂ ਵਿੱਚ ਨੱਤੀਆਂ ਪਾਈਆਂ ਸਨ, ਪਰ ਸਭ ਕੁਝ ਉੱਥੇ ਹੀ ਲਾ ਕੇ ਗੁਰੂ ਕਾ ਸਿੰਘ ਸੱਜ ਗਿਆ ਅਤੇ ਗੁਰੂ ਨੇ ਅੰਤ ਸਵਾਸਾਂ ਤੱਕ ਨਿਭਾ ਦਿੱਤੀ। ਹਜ਼ੂਰ ਦੀ ਆਗਿਆ ਨਾਲ ਫੇਰ ਤਾਂ ਇੱਥੇ ਹੀ ਦੋ ਵਾਰ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਹੋ ਗਿਆ। ਆਏ ਗਏ ਸਾਧੂ ਬਿਆੰਗਮ ਤੇ ਰਾਹੀ ਮੁਸਾਫਰ ਵਾਸਤੇ ਗੁਰੂ ਕਾ ਲੰਗਰ ਖੁੱਲਾ ਚੱਲਦਾ, ਜਿਵੇਂ ਮਿਕਨਾਤੀਸ ਨਾਲ ਲੋਹਾ ਖਿੱਚਿਆ ਜਾਂਦਾ ਹੈ, ਤਿਵੇਂ ਹੋਰ ਵੀ ਪ੍ਰੇਮੀ ਪੁੱਜ ਗਏ। ਜਿਹਾ ਕਿ ਸਧਾਰ ਪਿੰਡ ਦਾ ਭਾਈ ਬਚਨ ਸਿੰਘ, ਜਿਸ ਨੂੰ ਬਚਨ ਸਿੰਘ ਅੰਗੂਠਾ ਕਹਿਆ ਕਰਦੇ, ਕਨਕਸਾਂ ਪਿੰਡ ਦਾ ਪ੍ਰੇਮ ਸਿੰਘ ਜੋ ਪੰਡਿਤ ਕਰਕੇ ਪ੍ਰਸਿੱਧ ਹੋ ਗਿਆ, ਤਾਰੂਆਣੇ ਦਾ ਜੋ ਕਾਲਾਂ ਵਾਲੀ ਦੇ ਪਾਸ ਹੈ ਸੰਤਾ ਸਿੰਘ ਦਰਜੀ, ਖੱਟੜੇ ਪਿੰਡ ਦਾ ਸੰਤਾ ਸਿੰਘ ਮਿਸਤਰੀ, ਭਾਈ ਰੰਗੀਲਾ ਸਿੰਘ ਜੋ ਕੁਝ ਸਮਾਂ ਸੰਤ ਜੀ ਮਹਾਰਾਜ ਦਾ ਗੜਬਈ ਵੀ ਰਿਹਾ, ਖੱਟੜੇ ਪਿੰਡ ਦਾ ਬਾਬਾ ਹਰਨਾਮ ਸਿੰਘ, ਪੁੱਟੇ ਨਗਰ ਦਾ ਬਾਬਾ ਨਾਰ ਸਿੰਘ ਜੀ ਜੋ ਸੰਤ ਜੀ ਮਹਾਰਾਜ ਦਾ ਗੜਬਈ ਰਿਹਾ, ਮੋਹਨਾਬਾਦ ਦਾ ਭਾਈ ਦਲੀਪ ਸਿੰਘ, ਦੁਆਬੇ ਚੋਂ ਸਵਰਾਵਾਂ ਪਿੰਡ ਦਾ ਦਲੀਪ ਸਿੰਘ ਮਾਠਾ, ਜਗੇੜੇ ਪਿੰਡ ਦਾ ਭਾਈ ਬਚਨ ਸਿੰਘ ਰਾਗੀ, ਢੋਡਿਆਂ ਦਾ ਭਾਈ ਮੋਤਾ ਸਿੰਘ, ਇਹ ਸੰਤ ਜੀ ਦੇ ਨਾਲ ਢੋਲਕੀ ਵਜਾਉਂਦਾ ਹੁੰਦਾ ਸੀ। ਕੁੱਬੇ ਪਿੰਡ ਦਾ ਭਾਈ ਮੇਵਾ ਸਿੰਘ, ਇਹ ਕੀਰਤਨ ਸਮੇਂ ਮੋਤਾ ਸਿੰਘ ਤੋਂ ਬਾਅਦ ਸੰਤ ਜੀ ਮਹਾਰਾਜ ਨਾਲ ਢੋਲਕੀ ਵਜਾਉਂਦਾ ਸੀ। ਵੱਡੇ ਸੰਤ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਤੋਂ ਬਰਸ ਆਏ ਸਵਾਮੀ ਸੰਤੋਖ ਸਿੰਘ ਜੀ, ਵੱਡੇ ਸੰਤ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਸੇਵਕ ਜੜਤੌਲੀ ਨਗਰ ਤੋਂ ਗੁੱਜਰ ਸਿੰਘ ਬਾਈ ਜੀ, ਇਹ ਦੋਵੇਂ ਸੱਜਣ ਪਟਿਆਲੇ ਤੋਪਖਾਨੇ ਚੋਂ ਨਾਮ ਕਟਵਾ ਕੇ ਆਏ ਸਨ। ਨੋਟ, ਇਹਨਾਂ ਦੋਵਾਂ ਸੱਜਣਾਂ ਦਾ ਪ੍ਰਸੰਗ ਜੀਵਨ ਗਾਥਾ ਵਿੱਚ ਛਪ ਚੁੱਕਾ ਹੈ। ਮਨਵੀ ਪਿੰਡ ਦਾ ਬਾਬਾ ਵਰਿਆਮ ਸਿੰਘ, ਲੌਂਗੋਵਾਲ ਦਾ ਬਾਬਾ ਈਸ਼ਰ ਸਿੰਘ ਜੀ ਜੋ ਇੱਥੇ ਗ੍ਰੰਥੀ ਸੀ, ਪ੍ਰੀਤਮ ਸਿੰਘ ਜੋ ਘਰਗਸਾਂ ਪਿੰਡ ਦਾ ਜਿਸ ਨੂੰ ਚੌਪਈ ਆਖਦੇ ਹੁੰਦੇ, ਕਟਾਰੀ ਪਿੰਡ ਦਾ ਭਾਈ ਦਇਆ ਸਿੰਘ ਅਮਲੀ, ਇਸ ਨੇ ਸਥਾਨ ਦੀ ਸੇਵਾ ਵਾਸਤੇ ਇੱਕ ਬੈਲ ਤੇ ਇੱਕ ਮੱਝ ਦਿੱਤੀ। ਭਿੱਖੀ ਪਿੰਡ ਤੋਂ ਬਾਬਾ ਭਗਵਾਨ ਸਿੰਘ ਲੱਸੀ ਵਾਲਾ, ਭੰਮੇ ਪਿੰਡ ਤੋਂ ਜੋ ਬਠਿੰਡੇ ਜ਼ਿਲ੍ਹੇ ਵਿੱਚ ਹੈ, ਹੁਣ ਮਾਨਸਾ ਜ਼ਿਲ੍ਹਾ ਹੈ, ਗਿਆਨੀ ਇੰਦਰ ਸਿੰਘ ਜੀ ਜੋ 1933 ਤੋਂ 1944 ਈਸਵੀ ਤੱਕ ਹਜ਼ੂਰ ਦੇ ਗੜਬਈ ਤੇ ਅਸਥਾਨ ਦੇ ਜਥੇਦਾਰ ਰਹੇ ਸਨ। ਚਰਨਾਰਥਲ ਪਿੰਡ ਦਾ ਭਾਈ ਮਹਾਂ ਸਿੰਘ ਭੁੱਟੇ ਤੋਂ ਗਿਆਨੀ ਬਲਵੀਰ ਸਿੰਘ ਜੀ ਇਤਿਆਦਿਕ ਹੋਰ ਬਹੁਤ ਸਾਰੇ ਪ੍ਰੇਮੀ ਵੀ ਆ ਜੁੜੇ। ਪੌਦੀ ਪਿੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ। ਦਵਲਾਨ ਤੋਂ ਭਾਈ ਰਲਾ ਸਿੰਘ ਬਾਬੂ ਜੀ ਜੋ ਬਾਅਦ ਵਿਚ 1942 ਤੋਂ 1966 ਈਸਵੀ ਤੱਕ ਸੰਤ ਜੀ ਮਹਾਰਾਜ ਦਾ ਗੜਬਈ ਰਿਹਾ ਅਤੇ ਉਸ ਦਾ ਭਰਾ ਗੁਰਬਖਸ਼ ਸਿੰਘ ਜੋ ਅਸ਼ਟਾਵਕਰ ਨਾਮ ਕਰਕੇ ਪ੍ਰਸਿੱਧ ਸੀ, ਮਾਘਾ ਸਿੰਘ ਵੀਰ ਇਹ ਦਵਲਾਨ ਪਿੰਡ ਦਾ ਸੀ। ਕਲੋਟੀ ਪਿੰਡ ਦਾ ਭਾਈ ਬਲਾਕੀ ਜੋ ਗੁਰੂ ਕੇ ਲੰਗਰ ਦਾ ਚੁੱਲ ਝੋਕਦਾ ਹੁੰਦਾ। ਕਟਾਰੀ ਪਿੰਡ ਦਾ ਅਰਜਨ ਸਿੰਘ ਇਹ ਹੌਲਦਾਰੀ ਪੈਨਸ਼ਨ ਸੀ, ਸੰਤ ਜੀ ਮਹਾਰਾਜ ਦੇ ਪਾਸ ਢੱਕੀ ਵਿਚ ਰਹਿੰਦਾ ਅਤੇ ਖਾਸ ਖਾਸ ਪ੍ਰੇਮੀਆਂ ਦੇ ਘਰਾਂ ਵਿਚ ਹਜ਼ੂਰ ਦੀ ਆਗਿਆ ਨਾਲ ਸਹਿਜ ਪਾਠ ਵੀ ਕਰ ਆਉਂਦਾ, ਅਸਥਾਨ ਤੇ ਗ੍ਰੰਥੀ ਦੀ ਸੇਵਾ ਕਰਦਾ। ਕਨਕਸਾ ਨਗਰ ਦਾ ਭਾਈ ਤਾਰਾ ਸਿੰਘ ਨਾਮ ਦਾ ਭਚੰਗੀ, ਪੈਰੋ ਮੁੰਨੇ ਪਿੰਡ ਦਾ ਅਮਰ ਸਿੰਘ ਨਾਮ ਦਾ ਪ੍ਰੇਮੀ, ਇਹਨਾਂ ਦੋਹਾਂ ਦੀ ਉਮਰ 15-20 ਸਾਲਾਂ ਦੀ ਸੀ। 2-3 ਸਾਲ ਗੁਰੂ ਕੇ ਲੰਗਰ ਦੀ ਸੇਵਾ ਕਰਦਿਆਂ ਇੱਕੋ ਕਮਰੇ ਵਿਚ ਰਹਿੰਦੇ ਸਨ, ਇਕੱਠੇ ਹੀ ਇੱਕੋ ਰਾਤ ਗੁਰਪੁਰੀ ਪਿਆਨਾ ਕਰ ਗਏ। ਸਿਆਲੇ ਦੀ ਰੁੱਤ ਵਿਚ ਲੱਕੜੀ ਦੇ ਕੋਲੇ ਪਕਾ ਕੇ ਅੰਗੀਠੀ ਅੰਦਰ ਰੱਖ ਲਈ, ਦਰਵਾਜੇ ਦੇ ਰੋਸ਼ਨਦਾਨ ਬੰਦ ਕਰਕੇ ਰਜਾਈ ਲੈ ਕੇ ਸੌ ਗਏ। ਕੋਲਿਆਂ ਦਾ ਗੈਸ ਬਣ ਗਿਆ, ਦੋਵੇਂ ਸਰੀਰ ਸੁੱਤੇ ਹੀ ਰਹਿ ਗਏ। ਕਲੋਟੀ ਦਾ ਭਾਈ ਮਕੰਦ ਸਿੰਘ, ਸੰਤਾਂ ਦੀ ਬਖਸ਼ਿਸ਼, ਇੱਕ ਹੋਰ ਪ੍ਰੇਮੀ ਜਿਸ ਦਾ ਨਾਮ ਰਤਨ ਸਿੰਘ ਸੀ, ਇਹ ਕੰਧ ਪਿੰਡ ਦਾ ਜੋ ਬਠਿੰਡੇ ਜ਼ਿਲ੍ਹੇ ਵਿਚ ਜੈਤੋ ਪਾਸ ਹੈ, ਕਲਕੱਤੇ ਫੌਜ ਵਿਚ ਨੌਕਰੀ ਕਰਦਾ ਸੀ, ਬੱਸ ਤੇ ਟਰੱਕ ਦਾ ਡਰਾਈਵਰ ਵੀ ਸੀ। ਦੇਵਨੇਤ ਨਾਲ 40 ਸਾਲ ਦੀ ਉਮਰ ਵਿਚ ਟੀਬੀ ਦਾ ਅਰੋਗੀ ਹੋ ਗਿਆ, ਸਾਰੇ ਹਸਪਤਾਲਾਂ ਵਿਚ ਗਿਆ। ਡਾਕਟਰਾਂ ਨੇ ਜਵਾਬ ਦੇ ਦਿੱਤਾ ਅਤੇ ਆਖਿਆ, ਹੁਣ ਤੂੰ ਬਚ ਨਹੀਂ ਸਕਦਾ, ਕਿਸੇ ਚੰਗੇ ਤੀਰਥ ਤੇ ਜਾ ਕੇ ਸਰੀਰ ਛੱਡ ਤਾਂ ਕਿ ਅੱਗੇ ਨੂੰ ਕੁਛ ਭਲਾ ਹੋਵੇ। ਇਹ ਕਲਕੱਤੇ ਤੋਂ ਪਟਨੇ ਸਾਹਿਬ ਆ ਗਿਆ, ਕੁਛ ਦਿਨ ਰਿਹਾ, ਇੱਥੇ ਵੀ ਦਿਲ ਨਾ ਲੱਗਾ। ਫਿਰ ਇਹਨਾਂ ਪਿੰਡਾਂ ਦੇ ਡਰਾਈਵਰ ਜੋ ਲੁਧਿਆਣੇ ਤੋਂ ਪਟਨੇ ਸਾਹਿਬ ਟਰੱਕਾਂ ਤੇ ਮਾਲ ਜਾਇਆ ਕਰਦੇ ਸਨ, ਉਹਨਾਂ ਤੋਂ ਹਜ਼ੂਰ ਦਾ ਜਸ ਸੁਣਿਆ, ਰਾੜੇ ਸਾਹਿਬ ਪੁੱਜਾ, ਆ ਕੇ ਸਾਰੀ ਵਾਰਤਾ ਦੱਸੀ। ਮਹਾਰਾਜ, ਮੈਂ ਤਾਂ ਹੁਣ ਮਰ ਜਾਣਾ ਹੈ, ਟੀਬੀ ਵੱਧ ਚੁੱਕੀ ਹੈ, ਡਾਕਟਰੀ ਸਰਟੀਫਿਕੇਟ ਦਿਖਾਏ, ਇੱਥੇ ਕੇਲ ਸਰੀਰ ਛੱਡਣ ਵਾਸਤੇ ਆਇਆ ਹਾਂ। ਸੰਤ ਜੀ ਮਹਾਰਾਜ ਕਿਰਪਾ ਦੇ ਘਰ ਵਿਚ ਆਏ, ਮੂਲ ਮੰਤਰ ਦਾ ਪਾਠ ਦੱਸਿਆ ਅਤੇ ਨਾਲ ਹੀ ਲੰਗਰ ਦੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਨ ਵਾਸਤੇ ਕਿਹਾ। ਸਨੇ ਮਨੇ ਸੜਕਾਂ ਤੇ ਵੀ ਝਾੜੂ ਦਿੰਦਾ ਰਿਹਾ। ਇੱਕ ਸਾਲ ਵਿਚ ਬਿਲਕੁਲ ਅਰੋਗ ਹੋ ਗਿਆ, ਉਪਰੰਤ ਛੁੱਟੀ ਲੈ ਕੇ ਆਪਣੇ ਕੰਮ ਤੇ ਚਲਾ ਗਿਆ। ਫੇਰ ਵੀ ਕਈ ਵਾਰ ਦਰਸ਼ਨਾਂ ਨੂੰ ਆਇਆ ਹੈ।